एक ओंकार सतनाम कर्ता पुरुष निरपहो निर्वैर अकाल मूरत अजूनी सैभं गुरप्रसाद गोविंद 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 संग नाम दयो मन लीना आड दाम को छिपरो होयो लखीना तनना बुनना त्याग के प्रीत चरण कबीरा नीच कुला जो लाहरा पयो गुनी गहीरा रविदास टवंता टोर नीत तिन त्यागी माया प्रगट होआ साध संग हर दर्शन पाया सैन नाई बुतकारिया ओ कर कर सुनिया हृदय वसिया पार ब्रह्म भगता मैं गनिया ए बिद सुन के जटरो उठ भगती लागा मिले प्रतख गुसाइया तन्ना वड भागा ए बिद सुन के जटरो उठ भगती लागा मिले प्रतख गुसाइया तन्ना वड भागा कहाँ तुच्छ प्रभ बुद्ध हमारी बरन सके महिमा जो तिहारी हम ना सकत कर सिफ्त तुम्हारी आप ले हो तुम कथा सुधारी कागज दीप सभह करके अर सात समुद्रन की मस कह हो काट बनासपति सगरी लिख बे हूँ को लेखन काज बने हूँ सारस्वती बकता करके जुग कोट गणेश के हाथ लिखे हो काल कृपान बिना बिनती ना तो तुमको प्रभ ने कर जय हो काल कृपान बिना बिनती ना तो तुमको प्रभ ने कर जय हो जागदी ज्योत जहरा जहूर हाजरा हजूर सर्व कला भरपूर चवर तख्त दे मालक जुगो जुग अटल सतगुरु धन धन श्री गुरु ग्रंथ साहिब जी की पावन हजूरी अंदर इस पावन स्थान गुरुद्वारा श्री बंगला साहिब विखे भगती दी मूर्त बन बैठी साध संगत जीओ आओ सब तो पहला गुरु पातशाह दी बख्शी हुई फतेह गजाओ वाहिगुरु जी का खालसा वाहिगुरु जी की फतेह। धर्म दी दुनिया अंदर संत शब्द कितना प्रमाणिक है कितना प्रचलित है कि साधारण तो साधारण व्यक्ति भी संत शब्द सुन के उदे मन विच एक सत्कार एक श्रद्धा दी भावना पैदा हुंदी है क्योंकि जेडे संत दे लक्षण हन जेडे संत दे अर्थ हन वो बड़े उत्तम हन। संत किसे पेखदा नाम नहीं है, संत किसे यूनिफार्म नू पाण नाल नहीं बनता, क्योंकि ऊता संत बहुत ने संसार विच। गुरु गोबिंद सिंह कलगीधर पातशाह ने इस गल नू एडमिट किया है, तुसी रोज सवैयां दा पाठ करदे सुनदे हो, शरावक शुद्ध समूह सिद्धान के देख फिरो कर जोग जति के, सूर सुराजन शुद्ध सुधादिक संत समूह अनेक मति के, सारे ही देश को देख रहो मत को न देखियत प्राण पति के, श्री भगवान की भाय कृपा हुंते एक रति बिन एक रति के। जिन्हां दे हिरदे विच परमेश्वर दा प्यार नहीं हैगा वो एक रति दे भी नहीं। कहण नूं देखो संसार विच संतां दी गिणती कोई कीती नहीं जा सकती, पर सत्संगत संत शब्द जिथे आदर दे योग है, जिथे सत्कार दे योग है, जे कोई संत शब्द दी गलत वरतों करदा है उहदे अनुकूल नहीं चलदा, ते फिर वह निंदनीय भी हो जाता। हाँ ये मैं जरूर कह सकता हाँ कि गुरु नानक देव जी दे घर विच गुरु नानक देव जी तो लैके गुरु गोबिंद सिंह जी तक जिन्ना कि इतिहास दास ने पढ़िया, तुसी मेरे नालों वड्डी उम्र वाले भी बैठे हो, छोटी उम्र वाले भी बैठे हो, कई बड़े बड़े पढ़े लिखे लिटरेरी मनुख बैठे ने, पर जितना क दास ने पढ़िया दसां गुरुआं दे समय विच कोई संत नहीं होया। भाव किसे ने अपने नाम नाल संत लकब लाया ही नहीं। जे किसे दी जानकारी विच होवे तां उह जरूर मैनू दसण दी कृपा करे। भाई साहिबान ते होए हन, बाबा जी भी होए हन, गुरमुख भी होए हन, पर गुरु इतिहास के अंदर संत शब्द की वरतों मैनू किधरे पढ़न सुनन विच नहीं आई। हाँ ये ठीक है कि संत शब्द श्री गुरु ग्रंथ साहिब जी के अंदर गुरु लई भी वरत्या है, परमेश्वर लई भी वरत्या है, अते साध संगत लई भी वरत्या। जदों महाराज समूह संगतां नूं बैठिया देख के संबोधन करते ने तां उदों संतों भी कहिंदे हन, हे संत जनो, हे सतसंगी जनो, हे प्यारेओ, हे गुरमुखो, ऐसे शब्द गुरबाणी विच बहुत आए। पर गुरबाणी विचों ही समझना है कि संत शब्द है कि यह कोई डिग्री नहीं है, ये किसी दुनियावी यूनिवर्सिटी विचों प्राप्त नहीं होंगे। कोई कहे मैं एमए कर रही, पीएचडी कर रही, वो डिग्रियां ते हैं। कोई शास्त्री बन जाए, कोई पंडित बन जाए, कोई ज्ञानी बन जाए, पर संत शब्द दी डिग्री कोई नहीं हैगी जिहड़ी किसे यूनिवर्सिटी विचों प्राप्त कीती जा सके। गुरमत दे अनुसार संत एक अवस्था दा नाम है। संत दा मतलब जो मेरी समझ विच आया, जिसका हिरदा शांत है, जिदा हिरदा ठंडा है, जिदे हिरदे विच विकारां दी तपश नहीं, जिदे अंदर ईरखा दी अग नहीं। पर अज ते एक संत दूजे संत दा नाम सुन के राजी नहीं। जे 10 संत कट्ठे कर लो ते उहनां दी विचारधारा नहीं मिलदी। पर जो धन गुरु ग्रंथ साहिब जी कह रहे ने ये साडे वास्ते कसवटी है, ये साडे वास्ते एक शीशा है, एक परखण दा मेजरमेंट है। इनू सदा सिख ने ध्यान विच रखना। गुरु नानक नाम लेवा हर प्राणी ने इस गल नू ध्यान विच रखना। अनेकां ही ऐसे श्रद्धालु ते प्रेमी मिलदे ने जिहड़े पहलां ते अखां मीच के उस पासे तुर पए, बाद विच पछतावा लग गया मैं गलत जगह तक। ਪਰ ਜੇ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪਰਖਣ ਵਾਲੀ ਕਸਵੱਟੀ ਮੇਰੇ ਤੇ ਤੁਹਾਡੇ ਕੋਲ ਰਹੇਗੀ, ਸਾਨੂੰ ਕਦੇ ਟਪਲਾ ਨਹੀਂ ਲੱਗੇਗਾ। ਹੁਣ ਤੁਸੀਂ ਸਲੋਕ ਦਾ ਪਾਠ ਸੁਣ ਲਿਆ, ਜਿਨਾ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਅਰਥ ਕੋਈ ਔਖੇ ਨਹੀਂ, ਇਹਦੇ ਵਿੱਚ ਮੇਰੀ ਕੋਈ ਵਿਦਵਤਾ ਕੰਮ ਨਹੀਂ ਕਰੇਗੀ, ਤੁਸੀਂ ਸਭ ਪੜ੍ਹ ਗਏ, ਸਮਝ ਗਏ। ਜਿਨਾ ਸਾਸ ਗਿਰਾਸ ਨਾ ਵਿਸਰੈ, ਸਾਸ ਬਾਹਰ ਆਉਂਦਾ ਹੈ, ਗਿਰਾਸ ਅੰਦਰ ਜਾਂਦਾ, ਭਾਵ ਹਰ ਸਵਾਸ ਦੇ ਨਾਲ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਚੇਤੇ ਰਹਿੰਦਾ, ਜਿਨ੍ਹਾਂ ਨੂੰ ਪਰਮੇਸ਼ਵਰ ਦਾ ਨਾਮ ਰੂਪੀ ਮੰਤਰ ਕਦੇ ਭੁੱਲਦਾ ਨਹੀਂ। ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਧੰਨ ਹਨ। ਧੰਨ ਸ਼ਬਦ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਧੰਨ ਆਉਂਦਾ ਧੱਦਾ ਨੰਨਾ ਧੰਨ, ਇੱਕ ਆਉਂਦਾ ਧੱਦਾ ਨੰਨੇ ਨੂੰ ਔਂਕੜ ਧੰਨ, ਇੱਕ ਆਉਂਦਾ ਧੱਦੇ ਨੂੰ ਟਿੱਪੀ ਨੰਨੇ ਨੂੰ ਔਂਕੜ ਧੰਨ। ਉਚਾਰਨ ਤਿੰਨਾਂ ਦਾ ਧੰਨ ਹੈ, ਪਰ ਜਦੋਂ ਧੱਦਾ ਨੰਨਾ ਧੰਨ ਆਏਗਾ, ਨੰਨਾ ਮੁਕਤਾ, ਉਹ ਇਸਤਰੀ ਵਾਸਤੇ ਹੋਏਗਾ। ਬੇਅੰਤ ਵਾਰੀ ਧੰਨ ਪਿਰ ਇਹ ਨਾ ਆਖੀਆਂ, ਉੱਥੇ ਧੰਨ ਇਸਤਰੀ ਵਾਸਤੇ, ਪਰ ਜਦੋਂ ਧੰਨ ਨੰਨੇ ਨੂੰ ਔਂਕੜ ਨਾਲ ਆਏਗਾ, ਇਹ ਧੰਨ ਦੌਲਤ ਮਾਲ ਵਾਸਤੇ ਹੋਏ, ਅਤੇ ਜਦੋਂ ਧੰਨ ਦੇ ਧੱਦੇ ਨੂੰ ਟਿੱਪੀ ਲੱਗੀ ਹੋਵੇਗੀ, ਧੰਨ 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 ਜਨ ਆਇਆ। ਜਦੋਂ ਅਸੀਂ ਕਿਸੇ ਨੂੰ ਬਹੁਤ ਸਤਿਕਾਰ ਦੇਣਾ ਹੋਵੇ, ਕਿਸੇ ਨੂੰ ਬਹੁਤ ਉੱਚੀ ਭਾਵਨਾ ਨਾਲ ਦੇਖਣਾ ਹੋਵੇ, ਤਾਂ ਅਸੀਂ ਇਹਨੇ ਧੰਨ 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 ਜਨ ਆਇਆ। ਤਾਂ ਇੱਥੇ ਮਹਾਰਾਜ ਨੇ ਜਿਹੜਾ ਸ਼ਬਦ ਵਰਤਿਆ ਹੈ, ਜਿਨ੍ਹਾਂ ਸਾਹਸ ਵਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਇਹਨੂੰ ਜਿਨ੍ਹਾਂ ਨਹੀਂ ਕਹਿਣਾ, ਜਿਨ੍ਹਾਂ ਕਹਿਣਾ, ਕਿਉਂਕਿ ਨੰਨੇ ਦੇ ਪੈਰ ਥੱਲੇ ਛੋਟੀ ਜਿਹੀ ਇੱਕ ਲਕੀਰ ਲੱਗੀ ਹੋਈ ਹੈ, ਇਹਨੂੰ ਅਸੀਂ ਆਪਣੀ ਬੋਲੀ ਵਿੱਚ ਹਲੰਤ ਕਹਿੰਦੇ ਹਾਂ, ਜਿਹਦਾ ਅਰਥ ਹੈ ਕਿ ਇਸ ਅੱਖਰ ਨੂੰ ਥੋੜ੍ਹਾ ਜਿਹਾ ਭਾਰਾ ਕਰਕੇ ਬੋਲੋ। ਜਿਨ੍ਹਾਂ ਸਾਹਸ ਵਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਸਵਾਸ ਨਾਲ ਅਤੇ ਗਿਰਾਸ ਨਾਲ ਨਾ ਭੁੱਲੇ, ਕੀ ਨਾ ਭੁੱਲੇ, ਹਰ ਨਾਮਾ ਮਨ ਮੰਤ, ਹਰੀ ਦਾ ਨਾਮ, ਹਰੀ ਦਾ ਨਾਮ ਰੂਪੀ ਮੰਤਰ ਉਹਨਾਂ ਦੇ ਮਨ ਵਿੱਚੋਂ ਨਾ ਭੁੱਲੇ। ਮਨ ਦੇ ਨੰਨੇ ਨੂੰ ਸਿਹਾਰੀ ਹੈ। ਮੈਂ ਕਈ ਵਾਰੀ ਆਪ ਜੀ ਨੂੰ ਦੱਸਿਆ ਕਿ ਮਨ ਨੰਨਾ ਮੁਕਤਾ ਹੋਵੇ ਅਤੇ ਮਨ ਸੰਬੋਧਨ ਹੈ। ਹੁਣੇ ਭਾਈ ਸਾਹਿਬ ਕੀਰਤਨ ਕਰਕੇ ਗਏ ਨੇ, ਸੁਣ ਮਨ ਮਿੱਤਰ ਪਿਆਰਿਆ, ਇਹ ਮਨ ਸੰਬੋਧਨ ਹੈ। ਪਰ ਜਦੋਂ ਮਨ ਦੇ ਨੰਨੇ ਨੂੰ ਔਂਕੜ ਲੱਗ ਜਾਏ, ਫਿਰ ਇਹ ਨੌਂ ਨੂੰ ਪੁਲਿੰਗਿਕ ਵਚਨ ਬਣ ਜਾਂਦਾ। ਜਦੋਂ ਮਨ ਦੇ ਨੰਨੇ ਨੂੰ ਸਿਹਾਰੀ ਲੱਗ ਜਾਏ, ਮਨ ਵਿੱਚ ਦੀ ਗੱਲ ਹੈ, ਮਨ ਦੁਆਰਾ ਦੀ ਗੱਲ ਹੈ, ਅਤੇ ਜਦੋਂ ਮਨ ਦੇ ਮੰਮੇ ਨੂੰ ਟਿੱਪੀ ਲੱਗ ਜਾਏ, ਫਿਰ ਮੰਨਣ ਦੀ ਗੱਲ ਹੈ। ਤੋ ਇੱਥੇ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਸਵਾਸ ਨਾਲ ਅਤੇ ਗਿਰਾਸ ਨਾਲ, ਸਾਸ ਦੇ ਸੱਸੇ ਨੂੰ ਵੀ ਸਿਹਾਰੀ ਹੈ, ਗਿਰਾਸ ਦੇ ਸੱਸੇ ਨੂੰ ਵੀ ਸਿਹਾਰੀ ਹੈ, ਹਰ ਸਵਾਸ ਗਿਰਾਸ ਅੰਦਰ ਬਾਹਰ ਜਾਂਦਿਆਂ ਸਵਾਸ, ਜਿਨ੍ਹਾਂ ਨੂੰ ਹਰੀ ਦਾ ਨਾਮ ਰੂਪੀ ਮੰਤਰ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿੱਚ ਹਰ ਵੇਲੇ ਉਸਦੀ ਯਾਦ ਹੈ, ਧੰਨ ਸੇਹੀ ਨਾਨਕਾ ਪੂਰਨ ਸੋਈ ਸੰਤ। ਉਹ ਪੁਰਸ਼ ਧੰਨ ਹਨ। ਨਾਨਕ ਜੀ ਕਹਿੰਦੇ ਹਨ, ਮੇਰੇ ਸਤਿਗੁਰੂ ਫਰਮਾਉਂਦੇ ਹਨ, ਧੰਨ ਸੇਹੀ ਨਾਨਕ ਪੂਰਨ ਸੋਈ ਸੰਤ। ਪੂਰਨ ਮੁਕੰਮਲ, ਸੋਈ ਉਹ ਸੰਤ ਹੈ। ਹੁਣ ਜ਼ਰਾ ਅਸੀਂ ਦੇਖਣਾ ਹੈ ਕਿ ਕੀ ਸੰਤ ਬਣਨ ਵਾਸਤੇ ਘਰ ਤਿਆਗਣਾ ਪਵੇਗਾ, ਸੰਤ ਬਣਨ ਵਾਸਤੇ ਕੋਈ ਖਾਸ ਵੇਸ਼ਭੂਸ਼ਾ ਪਾਉਣੀ ਪਵੇਗੀ, ਸੰਤ ਦੀ ਪਦਵੀ ਹਾਸਲ ਕਰਨ ਵਾਸਤੇ ਕਿਸੇ ਖਾਸ ਸੰਪਰਦਾ ਵੀ ਜਾਣਾ ਪਏਗਾ? ਨਹੀਂ ਨਹੀਂ, ਗੁਰੂ ਮਹਾਰਾਜ ਨੂੰ ਪੁੱਛ ਕੇ ਵੇਖੋ, ਸਾਹਿਬ ਜੀ ਤਾਂ ਕਹਿੰਦੇ ਹਨ ਇਹ ਜਿਹੜੇ ਜੋਗੀ ਭੇਖ ਕਰਕੇ ਬਣੇ ਨੇ ਭਾਈ ਇਹ ਯੋਗ ਨਹੀਂ ਹੈਗਾ। ਯੋਗ ਦਾ ਅਰਥ ਹੈ ਜੁੜਨਾ ਅਤੇ ਜੋਗੀ ਦਾ ਅਰਥ ਹੈ ਜੁੜਿਆ ਹੋਇਆ। ਅਤੇ ਬਾਬਾ ਜੀ ਕਹਿੰਦੇ ਨੇ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀ ਹੈ ਸੋਈ। ਆਖਿਆ ਗੱਲਾਂ ਦਾ ਵਿਸ਼ਾ ਨਹੀਂ ਹੈਗਾ, ਇਹ ਤਾਂ ਜਿਸ ਦੀ ਦ੍ਰਿਸ਼ਟੀ ਇੱਕ ਹੋ ਜਾਏ, ਜਿਸ ਨੂੰ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਵੇ ਉਹ ਹੈ ਜੋਗੀ। ਜੋਗ ਨਾ ਖਿੰਥਾ ਜੋਗ ਨਾ ਡੰਡੈ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂਢ ਮੁੜਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀ ਹੈ ਸੋਈ। ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ। ਗੱਲ ਕੀ, ਬਾਣੀ ਵਿੱਚ ਤਾਂ ਹਰ ਗੱਲ ਸਮਝਾਈ ਗਈ ਪਰ ਅਸੀਂ ਬਾਣੀ ਪੜ੍ਹਨ ਦੀ ਖੇਚਲ ਨਹੀਂ ਕੀਤੀ। ਅਸੀਂ ਆਖਿਆ ਚਲੋ ਸਾਨੂੰ ਕੋਈ ਪੜ੍ਹੀ ਪੜ੍ਹਾਈ ਦੇ ਜਾਏ, ਸਾਡੀ ਥਾਈਂ ਕੋਈ ਪੜ੍ਹ ਲਵੇ ਅਤੇ ਪੈਸੇ ਲੈ ਲਵੇ ਅਤੇ ਸਾਨੂੰ ਉਹਦਾ ਫਲ ਦੇ ਦਿਉ। ਜਦੋਂ ਕਿ ਗੁਰਮਤ ਵਿੱਚ ਐਸਾ ਹੈ ਨਹੀਂ। ਜੇ ਭੋਜਨ ਮੈਂ ਖਾਵਾਂਗਾ ਮੇਰੀ ਭੁੱਖ ਮਿਟੇਗੀ, ਤੁਸੀਂ ਖਾਓਗੇ ਤੁਹਾਡੀ ਭੁੱਖ ਮਿਟੇ। ਜੇ ਅਸੀਂ ਆਪ ਗੁਰੂ ਨਾਲ ਜੁੜਾਂਗੇ ਤਾਂ ਗੁਰੂ ਦਾ ਗਿਆਨ ਸਾਡੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਏ। ਜਿਤਨਾ ਕੁ ਸਤਿਗੁਰੂ ਜੀ ਦਾ ਮਿਹਰ ਹੋਈ ਬਖਸ਼ਿਸ਼ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਤੋਂ ਲੈ ਕੇ ਅੰਤ ਤੀਕਰ ਪੜ੍ਹਨ ਦਾ, ਪੜ੍ਹਾਉਣ ਦਾ ਅਤੇ ਵਿਚਾਰਨ ਦਾ ਗੁਰੂ ਨੇ ਬਲ ਬਖਸ਼ਿਆ ਸੇਵਾ ਲਈ, ਇਹੀ ਗੱਲ ਸਮਝ ਵਿੱਚ ਆਈ ਹੈ ਕਿ ਅਸੀਂ ਸੰਤ ਬਣਨ ਵਾਸਤੇ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਜਾਣਾ, ਅਸੀਂ ਕੀ ਕਰਨਾ। ਪਾਤਸ਼ਾਹ ਕਹਿੰਦੇ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਗੁਰੂ ਦੇ ਉਪਦੇਸ਼ ਨੂੰ ਮੰਨ, ਕਿਉਂਕਿ ਮੇਰਾ ਫਰਜ਼ ਤਾਂ ਹੈ ਮੈਂ ਸਲੋਕ ਵੀ ਪੂਰਾ ਕਰਾਂ, ਪੌੜੀ ਵੀ ਪੂਰੀ ਕਰਾਂ, ਕਿਉਂਕਿ ਬੜੇ ਬੜੇ ਜਗਿਆਸੂ ਬੈਠੇ ਸੁਣ ਰਹੇ ਨੇ। ਪਰ ਇਹ ਸੰਤ ਸ਼ਬਦ ਉੱਤੇ ਆਪਾਂ ਨੂੰ ਜ਼ਰਾ ਰਿੜਕਣਾ ਪਵੇਗਾ, ਚਰਚਾ ਕਰਨੀ ਪਵੇਗੀ, ਔਰ ਤੁਸੀਂ ਬੜੇ ਧੀਰਜ ਨਾਲ ਸੁਣਨੀ ਹੋਵੇਗੀ ਤਾਂ ਇਹ ਗੱਲ ਸਮਝ ਵਿੱਚ ਆਵੇਗੀ। ਮੈਂ ਕਿਸੇ ਸੰਤ ਦਾ ਅਨੁਯਾਈ ਨਹੀਂ ਅਤੇ ਨਾ ਕਿਸੇ ਦਾ ਵਿਰੋਧੀ। ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਪਾਵਨ ਮਤ ਨੂੰ, ਉਸ ਪਾਵਨ ਸਿੱਖਿਆ ਨੂੰ ਜੋ ਉਹਨਾਂ ਨੇ ਸਾਡੀ ਝੋਲੀ ਵਿੱਚ ਪਾਈ ਹੈ, ਜੋ ਉਹਨਾਂ ਨੇ ਮਨੁੱਖਤਾ ਦੀ ਝੋਲੀ ਵਿੱਚ ਪਾਈ ਹੈ, ਉਹਦੀ ਸਾਂਝ ਕਰਨੀ ਚਾਹੁੰਦਾ। ਮੈਂ ਪੜ੍ਹ ਰਿਹਾ ਸੀ ਗੁਰੂ ਕਾ ਇਤਿਹਾਸ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿਸੇ ਗੁਰਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਇਹ ਗੱਲ ਦੱਸੋ, ਮੈਂ ਗ੍ਰਸਤੀ ਬਣਾ, ਸੰਤ ਬਣਾ ਜਾਂ ਸਿੱਖ ਬਣਾ। ਇਹ ਤਿੰਨੇ ਅੱਖਰ ਸੰਸਾਰ ਵਿੱਚ ਤੁਸੀਂ ਸਾਰੇ ਜਾਣਦੇ ਹੋ। ਮੈਂ ਗ੍ਰਸਤੀ ਬਣਾ, ਸੰਤ ਬਣਾ ਕਿ ਸਿੱਖ ਬਣਾ, ਜੋ ਤੁਸੀਂ ਹੁਕਮ ਕਰੋਗੇ ਮੈਂ ਉਹ ਬਣ ਜਾਵਾਂਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ ਜੇ ਤੂੰ ਇਸ ਗੱਲ ਦਾ ਜਵਾਬ ਲੈਣਾ ਤਾਂ ਤੈਨੂੰ ਇਹ ਕੰਮ ਕਰਨਾ ਪਵੇਗਾ। ਕਹਿੰਦਾ ਦੱਸੋ ਜੀ। ਕਹਿੰਦੇ ਸਾਡੀ ਆ ਇੱਕ ਚਿੱਠੀ ਹੁਕਮਨਾਮਾ ਲੈ ਕੇ ਫਲਾਣੇ ਸ਼ਹਿਰ ਵਿੱਚ ਸਾਡਾ ਇੱਕ ਸਿੱਖ ਰਹਿੰਦਾ, ਉੱਥੇ ਚਲਾ ਜਾ, ਤੇਰੇ ਸਵਾਲਾਂ ਦਾ ਜਵਾਬ ਤੈਨੂੰ ਮਿਲ ਜਾਏ। ਕਹਿੰਦਾ ਸਤਿਬਚਨ ਜੀ ਮਹਾਰਾਜ ਦੇ ਕੋਲੋਂ ਚਿੱਠੀ ਲੈ ਕੇ ਤੁਰ ਪਿਆ, ਦੱਸੇ ਉੱਤੇ ਐਡਰੈਸ 'ਤੇ ਜਾ ਪਹੁੰਚਿਆ, ਸਿੱਖ ਨੂੰ ਜਾ ਕੇ ਦੱਸਿਆ ਵੀ ਮੈਂ ਗੁਰੂ ਅਰਜਨ ਦੇਵ ਜੀ ਦਾ ਭੇਜਿਆ ਹੋਇਆ ਆਇਆ, ਮੈਂ ਤੇਰੇ ਲਈ ਹੁਕਮਨਾਮਾ ਲੈ ਕੇ ਆਇਆ। ਸਿੱਖ ਬੜਾ ਖੁਸ਼ ਹੋਇਆ, ਬੜਾ ਚਾਅ ਚੜਿਆ, ਬਈ ਮੈਨੂੰ ਗੁਰੂ ਪਾਤਸ਼ਾਹ ਨੇ ਯਾਦ ਕੀਤਾ, ਮੇਰੇ ਵਰਗਾ ਭਾਗਾਂ ਵਾਲਾ ਕੌਣ ਹੈ। ਪਰ ਗੱਲ ਇਹ ਹੈ, ਇਹ ਹੁਕਮਨਾਮਾ ਮਿਲੇਗਾ ਤਾਂ ਜੇ ਪਹਿਲਾਂ ਇਹਦੀ ਦਰਸ਼ਨ ਭੇਟ 25 ਰੁਪਏ ਦੇਂਗਾ। ਇਹ ਮਹਾਰਾਜ ਦਾ ਹੁਕਮ ਹੈ ਮੈਨੂੰ। ਸਿੱਖ ਬੜਾ ਗਰੀਬ ਹੈ, ਉਹਦੇ ਘਰ 25 ਰੁਪਏ ਹੈ ਨਹੀਂ। ਸਿੱਖਣੀ ਨਾਲ ਵਿਚਾਰ ਕੀਤੀ, ਭਲੀਏ ਲੋਕੇ ਕਿਵੇਂ ਕਰੀਏ, ਕਿਵੇਂ ਕਰੀਏ, ਗੁਰਸਿੱਖ ਆਇਆ, ਗੁਰੂ ਕਾ ਹੁਕਮ ਲੈ ਕੇ ਆਇਆ, ਕਿਵੇਂ ਕਰੀਏ, ਦਰਸ਼ਨ ਭੇਟ ਦਿੱਤੇ ਬਿਨਾਂ ਹੁਕਮਨਾਮਾ ਨਹੀਂ ਮਿਲਣਾ। ਸਿੱਖਣੀ ਵੀ ਗੁਰੂ ਪਿਆਰ ਵਿੱਚ ਰੱਤੀ ਹੋਈ, ਕਹਿਣ ਲੱਗੇ ਪਤੀ ਦੇਵ ਜੇ ਅਸੀਂ ਸਿੱਖ ਹਾਂ ਤਾਂ ਫਿਰ ਗੁਰੂ ਦਾ ਹੁਕਮ ਤਾਂ ਲੈਣਾ ਹੀ ਹੈ, ਮੰਨਣਾ ਹੀ ਹੈ, ਗੁਰੂ ਦੇ ਹੁਕਮ ਪ੍ਰਾਪਤ ਕੀਤੇ ਤੋਂ ਬਿਨਾਂ ਅਸੀਂ ਸਿੱਖ ਆ ਦੇ ਕੋਈ ਗੱਲ ਨਹੀਂ। ਆਹ ਜੋ ਮੇਰੇ ਕੋਲ ਥੋੜ੍ਹਾ ਬਹੁਤਾ ਗਹਿਣਾ ਗੱਟਾ ਹੈ ਇਹ ਆਪਾਂ ਵੇਚ ਦਿੰਦੇ ਹਾਂ, ਜਿਹੜੇ ਪੈਸੇ ਮਿਲਣਗੇ ਨਾਲੇ ਦਰਸ਼ਨ ਭੇਟ ਦਿਆਂਗੇ, ਨਾਲੇ ਗੁਰਸਿੱਖ ਦੀ ਲੰਗਰ ਪਾਣੀ ਦੀ ਸੇਵਾ ਕਰਾਂਗੇ। ਵੇਚ ਦਿੱਤੇ, ਲਗਭਗ ਓਨੇ ਕੁ ਪੈਸੇ ਮਿਲੇ, ਦਰਸ਼ਨ ਭੇਟ ਦਿੱਤੀ, ਕੋਈ ਰਾਸ਼ਨ ਪਾਣੀ ਲਿਆਂਦਾ। ਇਹ ਪਹਿਲਾ ਮੋਰਚਾ, ਪਹਿਲਾ ਪੜਾਅ ਫਤਿਹ ਹੋ ਗਿਆ। ਹੁਕਮਨਾਮਾ ਲਿਆ, ਅੱਖਾਂ 'ਤੇ ਲਾਇਆ, ਮੱਥੇ 'ਤੇ ਲਾਇਆ, ਬਹੁਤ ਪ੍ਰਸੰਨ ਹੋਏ, ਖੋਲ੍ਹ ਕੇ ਪੜ੍ਹਿਆ। ਗੁਰੂ ਪਾਤਸ਼ਾਹ ਨੇ ਜੋ ਜੋ ਬਚਨ ਲਿਖੇ ਸਨ ਉਹ ਪੜ੍ਹ ਕੇ ਸਿੱਖ ਅਤੇ ਸਿੱਖਣੀ ਬੜੇ ਪ੍ਰਸੰਨ, ਬਈ ਸਾਨੂੰ ਗੁਰੂ ਮਹਾਰਾਜ ਨੇ ਯਾਦ 'ਤੇ ਰੱਖਿਆ। ਹੁਣ ਅਗਲਾ ਮਸਲਾ ਆਇਆ, ਉਸ ਥੱਲੇ ਇੱਕ ਨੋਟ ਲਿਖਿਆ ਸੀ, ਇਹ ਜਿਹੜਾ ਸਿੱਖ ਲੈ ਕੇ ਆਇਆ ਇਹਨੂੰ 25 ਰੁਪਏ ਦੇਣੇ ਹਨ ਅਤੇ ਰਸਤੇ ਦਾ ਖਰਚਾ ਵੀ ਦੇਣਾ। ਇੱਕ ਹੋਰ ਸਮੱਸਿਆ ਸੀ, ਸਿੱਖੀ ਇੱਕ ਕਸਵੱਟੀ ਹੈ, ਸਿੱਖੀ ਇੱਕ ਐਗਜ਼ਾਮ ਹੈ, ਇਹਦੇ ਵਿੱਚੋਂ ਪੂਰਾ ਉਤਰੇ ਤੋਂ ਬਿਨਾਂ ਕੋਈ ਸਿੱਖ ਨਹੀਂ ਹੋ ਸਕਦਾ। ਅਸੀਂ ਜਿਹੋ ਜਿਹੇ ਸਿੱਖ ਬਣੇ ਹੋਏ ਹਾਂ, ਖਿਮਾ ਕਰਨਾ, ਅਸੀਂ ਆਪਣੀ ਮਨਮਰਜ਼ੀ ਨਾਲ ਤਰੋੜ ਮਰੋੜ ਲੈਂਦੇ ਹਾਂ, ਔਰ ਕਈ ਗੱਲਾਂ ਅਸੀਂ ਇਤਨਾ ਟੁਕਾ ਲੈਂਦੇ ਹਾਂ ਵੀ ਜਿਹੜੀਆਂ ਸਾਡੀ ਮਰਜ਼ੀ ਦੀਆਂ ਹੋਣ, ਅਤੇ ਕਈ ਵਾਰੀ ਅਸੀਂ ਗੁਸਤਾਖੀ ਵਿੱਚ ਆ ਕੇ ਇਹ ਵੀ ਕਹਿ ਦਿੰਦੇ ਹਾਂ, ਉਹ ਜੀ ਗੁਰੂ ਮਹਾਰਾਜ ਨੇ ਆਹ ਨਾ ਕੀਤਾ ਹੁੰਦਾ ਅਸੀਂ ਸਾਰੇ ਹੀ ਸਿੱਖ ਬਣ ਜਾਂਦੇ, ਜੇ ਆਹ ਨਾ ਕਿਹਾ ਹੁੰਦਾ ਤਾਂ ਅਸੀਂ ਸਾਰੇ ਹੀ ਸਿੱਖ ਬਣ ਜਾਂਦੇ। ਇਹ ਸਾਡੀ ਮਨਮਤ ਹੈ, ਪਰ ਉਹ ਸਿੱਖ ਸਿੱਖਣੀ ਨੇ ਕਹਿਣ ਲੱਗੀ ਪਤੀ ਦੇਵ ਹੁਣ ਇਸਦਾ ਹੱਲ ਤਾਂ ਇੱਕੋ ਇੱਕ ਹੈ, ਸਾਡੇ ਗੁਆਂਢ ਇੱਕ ਬੜਾ ਅਮੀਰ ਮਨੁੱਖ ਹੈ, ਉਹਨੇ ਕਈ ਵਾਰੀ ਕਿਹਾ ਕਿ ਤੁਸੀਂ ਥੋੜ੍ਹਾ ਬਹੁਤਾ ਸਾਡੇ ਘਰ ਦਾ ਕੰਮ ਕਰ ਦਿਆ ਕਰੋ ਅਤੇ ਇਹਦੇ ਬਦਲੇ ਵੀ ਤੁਹਾਨੂੰ ਇੰਨੇ ਕੁ ਪੈਸੇ ਦੇ ਦੇਣ, ਹੋਵੇ ਨਾ ਉਹਦੇ ਘਰ ਮੈਂ ਥੋੜ੍ਹੀ ਬਹੁਤੀ ਸੇਵਾ ਭਾਂਡੇ ਮਾਂਜਣ ਦੀ ਬਰਤਨਾਂ ਦੀ ਕਰ ਦਿਆਂ, ਉਹਦੇ ਕੋਲੋਂ ਇੰਨੇ ਕੁ ਪੈਸੇ ਲੈ ਲਈਏ ਜਿਹਦੇ ਨਾਲ ਗੁਰੂ ਕਾ ਹੁਕਮ ਮੰਨਿਆ ਜਾ ਸਕੇ। ਮੈਂ ਲੰਬੀ ਕਹਾਣੀ ਨਾ ਕਰਾਂ, ਇਹ ਪਹਿਲਾ ਪੜਾਅ ਸੀ, ਸਿੱਖ ਨੇ ਦੇਖ ਲਿਆ, ਉਹ ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹਨੇ ਸਾਰਾ ਕੁਝ ਦੇਖ ਲਿਆ, ਹੁਣ ਤੁਰ ਪਿਆ। ਜਦੋਂ ਵਾਪਸ ਤੁਰਿਆ ਤਾਂ ਰਸਤੇ ਵਿੱਚ ਕੀ ਦੇਖਦਾ, ਇੱਕ ਸਾਧੂ ਬੈਠਾ, ਇੱਕ ਮਹਾਤਮਾ ਬੈਠਾ, ਆਪਣੇ ਧਿਆਨ ਵਿੱਚ ਮਗਨ ਹੈ। ਥੋੜ੍ਹੀ ਦੇਰ ਵਿੱਚ ਇੱਕ ਬੰਦਾ ਆਇਆ, ਬੜਾ ਅਮੀਰ ਘੋੜੇ ਤੋਂ ਉਤਰਿਆ, ਬੜਾ ਕੋਈ ਧਨੀ ਆਦਮੀ ਸੀ। ਉਸ ਨੇ ਉਸ ਸੰਤ ਦੇ ਅੱਗੇ ਇੱਕ ਦੁਸ਼ਾਲਾ ਰੱਖਿਆ, ਬੜਾ ਕੀਮਤੀ ਦੁਸ਼ਾਲਾ, ਉਹਦੇ ਉੱਤੇ ਕੁਝ ਪਕਵਾਨ ਰੱਖਿਆ, ਕੁਝ ਮਾਇਆ ਰੱਖੀ ਅਤੇ ਮੱਥਾ ਟੇਕ ਕੇ ਤੁਰ ਗਈ। ਸੰਤ ਨੇ ਨਹੀਂ ਅੱਖ ਖੋਲ੍ਹੀ, ਨਾ ਸੰਤ ਨੇ ਕੋਈ ਥਾਪੜਾ ਦਿੱਤਾ। ਖਿਮਾ ਕਰਨਾ, ਅੱਜ ਦੇ ਸੰਤ ਕੋਲੋਂ ਤਾਂ ਥਾਪੜਾ ਲੈਣ ਵਾਸਤੇ ਵੀ ਚੰਗਾ ਚੋਖਾ ਚਾਹੀਦਾ, ਤੂੰ ਥਾਪੜਾ ਹੀ ਨਹੀਂ ਮਿਲਦਾ, ਮਾੜਾ ਬੰਦਾ ਅੰਦਰ ਹੀ ਨਹੀਂ ਜਾ ਸਕਦਾ। ਉਸ ਨੇ ਸਭ ਕੁਝ ਰੱਖਿਆ ਅਤੇ ਚਲਾ ਗਿਆ। ਉਸ ਸਾਧੂ ਨੇ ਕੋਈ ਅੱਖਾਂ ਖੋਲ੍ਹ ਕੇ ਨਹੀਂ ਦੇਖਿਆ ਵੀ ਕੌਣ ਆਇਆ, ਕਿਸ ਨੇ ਦੁਸ਼ਾਲਾ ਰੱਖਿਆ, ਕਿਸ ਨੇ ਕੀ ਰੱਖਿਆ, ਕਿਸ ਨੇ ਨਹੀਂ ਰੱਖਿਆ, ਚਲਾ ਗਿਆ। ਉਸ ਸਿੱਖ ਦੇ ਦੇਖਦਿਆਂ ਇੱਕ ਹੋਰ ਬੰਦਾ ਆਇਆ, ਉਹਨੇ ਆ ਕੇ ਨਾ ਕੋਈ ਮੱਥਾ ਟੇਕਿਆ, ਉਹਨੇ ਚੁੱਪ ਚੁਪੀਤੇ ਦੁਸ਼ਾਲਾ ਇਕੱਠਾ ਕੀਤਾ, ਪਕਵਾਨ ਵੀ ਚੁੱਕਿਆ, ਮਾਇਆ ਵੀ ਚੁੱਕੀ ਅਤੇ ਤੁਰਦਾ ਬਣਿਆ। ਸੰਤ ਨੇ ਉਹਨੂੰ ਵੀ ਕੁਝ ਨਹੀਂ ਆਖਿਆ, ਚਲਾ ਗਿਆ। ਹੁਣ ਰਸਤੇ ਵਿੱਚ ਕਹਿੰਦੇ ਨੇ ਜੰਗਲ ਵਿੱਚ ਰਾਤ ਪੈ ਗਈ ਇੱਕ ਦਰਖਤ 'ਤੇ, ਉਹਨੇ ਮਨ ਬਣਾਇਆ ਕਿ ਇੱਥੇ ਰਾਤ ਕੱਟੀਏ। ਮੌਸਮ ਸਰਦੀ ਦਾ ਸੀ, ਜੰਗਲ ਦਾ ਸਥਾਨ ਸੀ, ਉਸ ਦਰਖਤ ਦੇ ਉੱਤੇ ਕਬੂਤਰ ਕਬੂਤਰੀ ਰਹਿੰਦੇ। ਇਹ ਗ੍ਰਸਤ, ਇਹ ਸਾਰੀ ਕਥਾ ਗੁਰਮ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਦਾਸ ਨੇ ਕਈ ਵਾਰ ਪੜ੍ਹੀ ਅਤੇ ਸੁਣਾਈ। ਹੁਣ ਉਹ ਕਬੂਤਰ ਕਬੂਤਰੀ ਜਿਨ੍ਹਾਂ ਨੂੰ ਕਿਸੇ ਪਿਛਲੇ ਜਨਮ ਦੀ ਕੋਈ ਸੋਝੀ ਹੈ ਵੀ ਇਹ ਸਾਡੇ ਘਰ ਅਤਿਥੀ ਆਇਆ, ਪ੍ਰਾਹੁਣਾ ਆਇਆ, ਅਸੀਂ ਇੱਥੇ ਘਰ ਬਣਾ ਕੇ ਬੈਠੇ ਹਾਂ, ਇਹਦੇ ਲਈ ਕੁਝ ਪ੍ਰਬੰਧ ਕਰਨਾ ਚਾਹੀਦਾ। ਸਭ ਤੋਂ ਪਹਿਲਾ ਪ੍ਰਬੰਧ ਹੈ ਕਿ ਇਸ ਨੂੰ ਠੰਡ ਤੋਂ ਬਚਾਇਆ ਜਾਏ। ਦੂਰ ਨਜ਼ਰ ਮਾਰੀ, ਕਿਧਰੇ ਅੱਗ ਬਲਦੀ ਨਜ਼ਰ ਆਈ, ਕਬੂਤਰ ਗਿਆ, ਆਪਣੀ ਚੁੰਝ ਵਿੱਚ ਇੱਕ ਬਲਦਾ ਹੋਇਆ ਤੀਲਾ ਚੁੱਕੇ ਲਿਆ ਕੇ ਉੱਥੇ ਸੁੱਟੇ। ਕੁਝ ਸੁੱਕੇ ਹੋਏ ਕੱਖ ਆਪਣੇ ਆਲਣੇ ਵਿੱਚੋਂ ਸੁੱਟੇ। ਉਹ ਬੰਦਾ ਬੜਾ ਹੈਰਾਨ ਹੈ ਵੀ ਮੈਂ ਤਾਂ ਕਿਧਰੋਂ ਅੱਗ ਲੈਣ ਨਹੀਂ ਗਿਆ, ਮੈਂ ਕੱਖ ਨਹੀਂ ਸੁੱਟੇ, ਆਹ ਅੱਗ ਦਾ ਪ੍ਰਬੰਧ ਹੋ ਗਿਆ। ਉਹਨੇ ਆਲੇ ਦੁਆਲਿਓਂ ਲੱਕੜਾਂ ਤੋੜੀਆਂ, ਪਾਂਬੜ ਲਾ ਲਏ। ਬੜੇ ਖੁਸ਼ ਨੇ ਕਬੂਤਰ ਅਤੇ ਕਬੂਤਰੀ, ਇਹਦੀ ਠੰਡ ਵੀ ਦੂਰ ਹੋ ਗਈ, ਇਹਨੂੰ ਹੁਣ ਜੰਗਲੀ ਜਾਨਵਰ ਵੀ ਕੋਈ ਪਰੇਸ਼ਾਨ ਨਹੀਂ ਕਰੇਗਾ, ਕਿਉਂਕਿ ਜਿੱਥੇ ਅੱਗ ਬਲਦੀ ਹੋਵੇ ਉੱਥੇ ਕੋਈ ਜੰਗਲੀ ਜਾਨਵਰ ਨਹੀਂ ਆਉਂਦਾ, ਉਹ ਦੂਰ ਰਹਿੰਦੇ ਨੇ। ਹੁਣ ਕਹਿੰਦੇ ਵੀ ਢਿੱਡ ਦੀ ਭੁੱਖ ਵੀ ਦੂਰ ਕਰੀਏ। ਕਹਿੰਦੇ ਉਹ ਕਿਸ ਤਰ੍ਹਾਂ ਕਰੀਏ? ਕਬੂਤਰ ਕਹੇ ਮੈਂ ਡਿੱਗਦਾ ਹਾਂ ਅੱਗ ਵਿੱਚ, ਕਬੂਤਰੀ ਕਹੇ ਮੈਂ ਡਿੱਗਦੀ ਹਾਂ। ਪਤੀ ਦੇਵ ਤੁਹਾਡੇ ਹੁੰਦਿਆਂ, ਮੇਰੇ ਹੁੰਦਿਆਂ ਤੁਸੀਂ ਅੱਗ ਵਿੱਚ ਸੜੋ, ਐਸਾ ਨਹੀਂ ਹੋ ਸਕਦਾ। ਗੱਲ ਕੀ ਵਾਰੀ ਵਾਰੀ ਦੋਵੇਂ ਡਿੱਗ ਪਏ। ਉਹ ਮਨੁੱਖ ਬੜਾ ਹੈਰਾਨ ਹੈ, ਮੈਂ ਕਿਸੇ ਪੰਛੀ ਨੂੰ ਫੜਿਆ ਨਹੀਂ, ਮੈਂ ਕਿਸੇ ਨੂੰ ਮਾਰਿਆ ਨਹੀਂ, ਮੈਂ ਕਿਸੇ ਨੂੰ ਅੱਗ ਵੀ ਸੁੱਟਿਆ ਨਹੀਂ, ਇਹ ਕੈਸੀ ਖੇਡ ਹੈ? ਖੈਰ, ਜਿੰਨਾ ਉਹਨਾਂ ਦੇ ਸਰੀਰ ਦਾ ਮਾਸ ਸੀ ਖਾਧਾ ਅਤੇ ਭੁੱਖ ਮਿਟਾ ਲਈ। ਹੁਣ ਤੁਰਿਆ ਅਤੇ ਗੁਰੂ ਪਾਤਸ਼ਾਹ ਕੋਲ ਪਹੁੰਚਿਆ। ਕਹਿਣ ਲੱਗੇ, ਸੁਣਾ ਬਾਈ, ਤੇਰੇ ਸਵਾਲਾਂ ਦਾ ਜਵਾਬ ਮਿਲਿਆ ਕਿ ਨਹੀਂ? ਕਹਿੰਦਾ, ਪਾਤਸ਼ਾਹ, ਜਵਾਬ ਤਾਂ ਤਾਂ ਹੀ ਮਿਲੇਗਾ ਜਦੋਂ ਆਪ ਜੀ ਆਪਣੇ ਮੁਖਾਰਬਿੰਦ ਤੋਂ ਦੱਸੋਗੇ, ਪਰ ਆਹ ਘਟਨਾ ਮੇਰੇ ਨਾਲ ਵਾਪਰੀ ਹੈ। ਮੈਂ ਤੁਹਾਡਾ ਭੇਜਿਆ ਹੋਇਆ ਉਸ ਕੋਲ ਗਿਆ, ਉਹਨੇ ਹੁਕਮਨਾਮਾ ਲੈਣ ਵਾਸਤੇ, ਹੁਕਮਨਾਮੇ ਦੀ ਦਰਸ਼ਨ ਭੇਟ ਕਰਨ ਵਾਸਤੇ, ਮੈਨੂੰ ਦਰਸ਼ਨ ਭੇਟ ਦੇਣ ਵਾਸਤੇ ਉਸਨੇ ਆਹ ਕਾਰਵਾਈ ਕੀਤੀ। ਅਤੇ ਜਦੋਂ ਮੈਂ ਇੱਕ ਸਾਧੂ ਦੇਖਿਆ, ਉਹਦੀ ਅਵਸਥਾ ਮੈਂ ਇਹ ਦੇਖੀ, ਇੱਕ ਦੁਸ਼ਾਲਾ ਰੱਖਣ ਵਾਲਾ, ਪਕਵਾਨ ਰੱਖਣ ਵਾਲਾ, ਮੱਥਾ ਟੇਕਣ ਵਾਲਾ ਆਇਆ, ਇੱਕ ਐਸਾ ਵੀ ਆਇਆ ਜਿਸ ਨੇ ਨਾ ਮੱਥਾ ਟੇਕਿਆ, ਦੁਸ਼ਾਲਾ ਵੀ ਚੁੱਕ ਲਿਆ, ਪਕਵਾਨ ਵੀ ਚੁੱਕ ਕੇ ਲੈ ਗਿਆ, ਪੈਸੇ ਵੀ ਲੈ ਗਏ। ਤੀਸਰਾ ਮੇਰੇ ਨਾਲ ਆਹ ਘਟਨਾ ਵਾਪਰੀ ਹੈ। ਕਹਿਣ ਲੱਗੇ, ਵੇਖ, ਤੇਰੇ ਤਿੰਨਾਂ ਸਵਾਲਾਂ ਦਾ ਜਵਾਬ ਮਿਲ ਗਿਆ। ਜੇ ਤੂੰ ਸਿੱਖ ਬਣਨਾ ਤਾਂ ਉਹੋ ਜਿਹਾ ਬਣਨਾ ਪਵੇਗਾ, ਜੇ ਦੇ ਸੰਤ ਬਣਨਾ ਇਹੋ ਜਿਹਾ ਬਣਨਾ ਪਵੇਗਾ, ਜੇ ਗ੍ਰਸਤੀ ਬਣਨਾ ਤਾਂ ਇਹੋ ਜਿਹਾ ਬਣਨਾ ਪਵੇਗਾ। ਕਹਿਣ ਲੱਗਾ, ਮਹਾਰਾਜ, ਤਾਂ ਤਿੰਨੇ ਗੱਲਾਂ ਬੜੀਆਂ ਔਖੀਆਂ ਨੇ, ਇਹ ਤਾਂ ਬਹੁਤ ਔਖੀਆਂ। ਭਾਈ, ਗੁਰੂ ਪਾਤਸ਼ਾਹ ਜੋ ਸਾਨੂੰ ਜੀਵਨ ਜਾਂਚ ਦੱਸਦੇ ਨੇ, ਜੇ ਅਸੀਂ ਉਸ ਜੀਵਨ ਜਾਂਚ ਵਿੱਚ ਤੁਰ ਪਈਏ ਤਾਂ ਅਸੀਂ ਗ੍ਰਸਤੀ ਵੀ ਹਾਂ, ਅਸੀਂ ਸੰਤ ਵੀ ਹਾਂ, ਅਸੀਂ ਤਿਆਗੀ ਵੀ। ਮੇਰਾ ਕਹਿਣ ਤੋਂ ਮਤਲਬ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸਾਂ ਜਾਮਿਆਂ ਵਿੱਚ ਸਾਨੂੰ ਇਹ ਜੀਵਨ ਜਾਂਚ ਦੱਸੀ ਗਈ। ਇਸ ਜੀਵਨ ਜਾਂਚ ਤੋਂ ਅਸੀਂ ਉਖੜ ਕੇ ਹੀ ਦੁਖੀ ਹਾਂ, ਨਹੀਂ ਤਾਂ ਗ੍ਰਸਤ ਵਿੱਚ ਹੀ ਅਸੀਂ ਸੰਤਾਂ, ਕਿਉਂਕਿ ਗੁਰੂ ਦਾ ਕਥਨ ਇਹ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਅੰਜਨ ਮਾਹੇ ਨਿਰੰਜਨ। ਸ਼ਬਦ ਜ਼ਰਾ ਚੰਗੀ ਤਰ੍ਹਾਂ ਸਮਝ ਲਓ, ਕਿਉਂਕਿ ਬਾਣੀ 'ਚ ਬਹੁਤ ਵਾਰੀ ਆਉਂਦਾ, ਇਹਨੂੰ ਸੰਧੀ ਛੇਦ ਕਰ ਲਓ। ਨਿਰਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਕਾਲਖ ਨੂੰ। ਕਾਲਖ ਦਾ ਮਤਲਬ ਹੈ ਮਾਇਆ। ਇਸ ਮਾਇਆ ਰੂਪੀ ਕਾਲਖ ਵਿੱਚ ਰਹਿ ਕੇ ਜਿਹੜਾ ਮਾਇਆ ਦੀ ਕਾਲਖ ਤੋਂ ਬਚ ਜਾਏ ਉਹ ਹੈ ਨਿਰੰਜਨ। ਅੰਜਨ ਮਾਹੇ ਨਿਰੰਜਨ ਰਹੀ ਹੈ। ਕਬੀਰ ਜੀ ਨੇ ਵੀ ਕਿਹਾ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨੀਕ ਸਜਾਹੇ। ਇਹ ਸੰਸਾਰ ਕਜਲੇ ਦੀ ਕੋਠੜੀ ਹੈ, ਅੰਧੇ ਅਗਿਆਨੀ ਜੀਵ ਇਸ ਵਿੱਚ ਡਿੱਗ ਪਏ, ਪਰ ਉਹਨਾਂ ਤੋਂ ਮੈਂ ਬਲਿਹਾਰ ਜਾਣਾ ਜਿਹੜੇ ਇਸ ਕੋਠੜੀ ਵਿੱਚੋਂ ਐਨ ਸਾਫ਼ ਸੁਥਰੇ ਨਿਕਲ ਜਾਣ। ਅਤੇ ਸਾਫ਼ ਸੁਥਰੇ ਨਿਕਲ ਜਾਣ ਲਈ ਜੋ ਗੁਰੂ ਮਹਾਰਾਜ ਨੇ ਸਾਨੂੰ ਜੀਵਨ ਜਾਂਚ ਦੱਸੀ ਹੈ ਉਹ ਹੈ ਅਪਣਾਉਣ ਦੀ ਲੋੜ। ਤੁਸੀਂ ਆਖੋਗੇ ਉਹ ਕਿਹੜੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪਰਬਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਪਾਤਸ਼ਾਹ ਕਹਿੰਦੇ ਨੇ ਇਹੋ ਜਿਹਾ ਗੁਰਸਿੱਖ, ਉਹ ਗੁਰਸਿੱਖ ਵੀ ਹੈ, ਉਹ ਸਫਲ ਗ੍ਰਸਤੀ ਵੀ ਹੈ, ਉਹ ਸੰਤ ਵੀ ਹੈ। ਤਾਂ ਗੁਰੂ ਮਹਾਰਾਜ ਨੇ ਸਾਨੂੰ ਗ੍ਰਸਤ ਵਿੱਚ ਰਹਿੰਦਿਆਂ ਇਹੋ ਜਿਹੇ ਸੰਤ ਬਣਨ ਦੀ ਜਾਚ ਦੱਸੀ। ਆਖਿਆ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹਮੇਸ਼ਾ ਆਪਣਾ ਧਿਆਨ ਇਹਨਾਂ ਤਿੰਨਾਂ ਗੱਲਾਂ ਵਿੱਚ ਰੱਖਣਾ। ਇਹਦੀ ਹੋਰ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਨੇ ਜ਼ਰਾ ਸਰਲ ਕਰ ਦਿੱਤਾ। ਉਹਨਾਂ ਆਖਿਆ ਗੁਰਸਿੱਖ ਭਲਕੇ ਉੱਠ ਕਰ, ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ। ਫਿਰ ਨਿਰਾ ਗੁਰਦੁਆਰੇ ਨਹੀਂ ਬੈਠਾ ਰਹਿੰਦਾ, ਕਿਰਤ ਵਿਰਤ ਕਰ ਧਰਮ ਦੀ ਲਹਿ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵਨ ਦਾ, ਗੁਰਮੁਖ ਗਾਢੀ ਰਾਹ ਚੱਲਣ ਦਾ। ਇਹ ਹੈ ਗ੍ਰਸਤ ਵਿੱਚ ਰਹਿੰਦਿਆਂ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਸੰਤ ਬਣਨ ਦਾ ਤਰੀਕਾ। ਹੋਰ ਸੌਖਾ ਲੈ ਲਓ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਜਿਸ ਨੇ ਸੰਤ ਬਣਨਾ ਹੈ, ਜਿਸ ਨੇ ਗੁਰੂ ਨਾਲ ਜੁੜਨਾ ਹੈ, ਜਿਸ ਨੇ ਪਰਮੇਸ਼ਵਰ ਨੂੰ ਹਰ ਵੇਲੇ ਚੇਤੇ ਰੱਖਣਾ, ਉਹ ਚਾਰ ਕੰਮ ਰੋਜ਼ ਕਰਿਆ ਕਰੇ। ਤੁਸੀਂ ਆਖੋਗੇ ਕਿਹੜੇ? ਅੰਤਰ ਗੁਰ ਆਰਾਧਨਾ, ਜੇ ਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਇਹ ਚਾਰ ਕੰਮ ਮੈਂ ਕਹੇ ਨੇ। ਸਵੇਰੇ ਉੱਠਦਿਆਂ ਸਾਰ ਗੁਰਸਿੱਖ ਦੀ ਰਸਨਾ ਤੇ ਵਾਹਿਗੁਰੂ ਸ਼ਬਦ ਹੋਵੇ। ਅੰਤਰ ਗੁਰ ਆਰਾਧਨਾ, ਇਹ ਗੁਰੂ ਦੇ ਮੰਤਰ ਨੂੰ ਅੰਤਰ ਹਿਰਦੇ ਵਿੱਚ ਯਾਦ ਕਰ। ਫਿਰ ਇਸ਼ਨਾਨ ਪਾਨ ਹੋ ਗਿਆ, ਚੌਂਕੜਾ ਮਾਰ ਲਵੇ ਬੈਠੇ, ਜੇ ਵਾਹ ਜਪ ਗੁਰ ਨਾਉ, ਰਸਨਾ ਦੇ ਨਾਲ ਨਿਤਨੇਮ ਕਰੇ, ਬਾਣੀ ਦਾ ਪਾਠ ਕਰੇ, ਇਹ ਵੀ ਪਰਮੇਸ਼ਵਰ ਦੀ ਯਾਦ ਹੈ। ਖਿਮਾ ਕਰਨ, ਬਹੁਤ ਸਾਰੇ ਪ੍ਰਸ਼ਨ ਲੋਕਾਂ ਵਿੱਚ ਐਸੇ ਉਲਝਾਏ ਗਏ ਨੇ, ਜੀ ਸਿਮਰਨ ਕਰਨਾ ਚਾਹੀਦਾ ਕਿ ਬਾਣੀ ਪੜ੍ਹਨੀ ਚਾਹੀਦੀ? ਨਾ ਭਾਈ, ਉਲਝੋ ਨਾ, ਸਿਮਰਨ ਵੀ ਕਰਨਾ, ਬਾਣੀ ਵੀ ਪੜ੍ਹਨੀ। ਪਰ ਬਾਣੀ ਦੱਸਦੀ ਹੈ ਕਿ ਉਸਦਾ ਸਿਮਰਨ ਕਿਉਂ ਕਰਨਾ, ਬਾਣੀ ਇਹ ਸਮਝਾਉਂਦੀ ਹੈ ਕਿ ਉਸਦੇ ਗੁਣ ਕੀ ਹਨ। ਜਦੋਂ ਤੀਕਰ ਕਿਸੇ ਚੀਜ਼ ਦੇ ਗੁਣਾਂ ਦਾ ਪਤਾ ਨਹੀਂ ਲੱਗੇਗਾ, ਉਦੋਂ ਤੀਕਰ ਤੁਸੀਂ ਉਸ ਚੀਜ਼ ਦੀ ਕਦਰ ਹੀ ਨਹੀਂ ਕਰੋ। ਬਾਣੀ ਉਸਦੇ ਗੁਣ ਦੱਸਦੀ। ਫਿਰ ਨਿਤਨੀ ਸਤਿਗੁਰ ਪੇਖਣਾ, ਆ ਹੁਣ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਆਪਣਾ ਘਰ ਕਾਰੋਬਾਰ ਛੱਡ ਕੇ ਉੱਥੇ ਜਾਣ ਤੋਂ ਪਹਿਲਾਂ ਇੱਥੇ ਆਏ ਹੋ, ਬਈ ਅੱਖਾਂ ਨਾਲ ਗੁਰੂ ਕੇ ਦਰਸ਼ਨ ਕਰ ਆਈਏ, ਗੁਰੂ ਦੀ ਸੰਗਤ ਦੇ ਦਰਸ਼ਨ ਕਰ ਆਈਏ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਹੁਣ ਇੱਥੇ ਬੈਠ ਕੇ ਹੋਰ ਗੱਲਾਂ ਨਹੀਂ ਕਰਨੀਆਂ, ਕੰਨਾਂ ਦੇ ਨਾਲ ਗੁਰੂ ਦਾ ਉਪਦੇਸ਼ ਸ਼੍ਰਵਣ ਕਰਨਾ ਹੈ ਬਸ। ਫਿਰ ਕੀ ਹੋਵੇਗਾ? ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਠਾਉ। ਜਦੋਂ ਇਸ ਤਰ੍ਹਾਂ ਗੁਰੂ ਨਾਲ ਰੱਤੇ ਰਵਾਂਗੇ, ਗੁਰੂ ਨਾਲ ਜੁੜੇ ਰਵਾਂਗੇ, ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਥਾਂ ਮਿਲੇਗੀ। ਤਾਂ ਗੁਰੂ ਪਾਤਸ਼ਾਹ ਨੇ ਸਾਨੂੰ ਗ੍ਰਸਤ ਵਿੱਚ ਰਹਿੰਦਿਆਂ, ਕਿਰਤਕਾਰ ਕਰਦਿਆਂ, ਇਹੋ ਜਿਹੇ ਜੀਵਨ ਜੁਗਤੀ ਦੇ ਤਰੀਕੇ ਢੰਗ ਸਮਝਾਏ ਨੇ, ਜਿਨ੍ਹਾਂ ਨੂੰ ਅਮਲ ਵਿੱਚ ਲਿਆ ਕੇ ਗੁਰਸਿੱਖ ਗ੍ਰਸਤੀ ਸੰਤ ਬਣ ਸਕ। ਸਾਨੂੰ ਤਾਂ ਪਤਾ ਹੈ ਸਾਰਿਆਂ ਨੂੰ, ਪਰ ਦੂਜਿਆਂ ਨੂੰ ਵੀ ਦੱਸਣ ਦੀ ਲੋੜ ਹੈ। ਸਾਡੇ 10 ਗੁਰੂ ਸਾਹਿਬਾਨ ਵਿੱਚੋਂ 9 ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ। ਜੇ ਗ੍ਰਸਤ ਇੰਨਾ ਮਾੜਾ ਹੁੰਦਾ ਤਾਂ ਉਹ ਫਿਰ ਕੋਈ ਵੀ ਗ੍ਰਸਤੀ ਨਾ, ਉਹ ਗ੍ਰਸਤ ਨੂੰ ਬਿਲਕੁਲ ਹੀ ਤਿਆਗ ਦਿੰਦੇ। ਪਰ ਨਹੀਂ, ਸਿਰਫ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ, ਜਿਨ੍ਹਾਂ ਦੀ ਉਮਰ ਤੁਸੀਂ ਸਾਰੇ ਜਾਣਦੇ ਹੋ, 5 ਤੋਂ 7 ਸਾਲ ਦੇ ਅੰਦਰ ਅੰਦਰ ਸਾਰੀ ਖੇਡ ਵਰਤੀ, ਉਹਨਾਂ ਨੇ ਗ੍ਰਸਤ ਧਾਰਨ ਨਹੀਂ ਕੀਤਾ। ਬਾਕੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ ਗ੍ਰਸਤੀ ਹੋਏ। ਤਾਂ ਗ੍ਰਸਤ ਵਿੱਚ ਰਹਿੰਦਿਆਂ ਆਪਣੇ ਸਿੱਖ ਨੂੰ ਸੰਤ ਬਣਨ ਦੀ ਜਾਚ ਦੱਸੀ। ਅਤੇ ਗੁਰੂ ਅਮਰਦਾਸ ਜੀ ਨੇ ਇਹਨੂੰ ਹੋਰ ਸੌਖਾ ਕਰ ਦਿੱਤਾ। ਉਹਨਾਂ ਕਿਹਾ ਬਈ ਜੇ ਤੁਸੀਂ ਹੋਰ ਬਹੁਤੇ जप तप संयम नहीं कर सकते फिर तीन पबे याद कर लो। पै विच बैसै पै रहे, पै विच बैसै पै रहे, पै विच बैसै। थोड़ा जा औखा काम है, तुहानू बोलण दा सुभा नहीं ते मैनू बुलाए बिना रस नहीं आता। मैं कहना ये सबक सिर्फ कन्ना तक ही ना रह जाए, रसना तो पढ़ लो, हिरदे विच लिख लो, फिर तुहानू घर भी कम देगा। गुरु अमरदास पातशाह कहिंदे भाई जे कोई होर बहुता घालना नहीं कर सकता आ गल पले बन लवे, जिथे बैठो भै विच बैठो, जिथे रहो भै विच रहो, ते भै विच कमावै कार, भै विच कमावै कार, भै विच कमावै। ऐथै सुख वडियाईयां, ऐथै सुख वडियाईयां, दरगाह मोख द्वार, दरगाह मोख द्वार, पै विच बैसे, जिथे बैठे पै विच रहे। हुण पै किवें आवेगा जदों उहनूं हाजर नाजर मन्नांगे। गुरु दा सिख चाहे दुकान ते बैठा होवे, चाहे अपने दफ्तर च बैठा होवे, चाहे वह वड्डे तो वड्डा अफसर होवे, चाहे वह छोटे तो छोटा अधिकारी होवे, उहदे अंदर गुरु परमेश्वर का पै हो। भाई होर कोई मैनू नहीं देख रहा पर मेरा सतगुरु देख रहा, मेरा वाहगुरु देख रवे किधरे भी, दुनिया के किसी कोने भी जिथे वह अंजल हो, जिथे वाहगुरु भेजे चला जा, पर रवे पै विच। पै विच कमावे कार, जिहड़ी भी कार कमाउंदा है उहदे पै विच करे। सतसंगत प्रतख नूं प्रमाण देण दी लोड़ नहीं, जिंदगी विच अनेकां इहो जिहे मौके आए। मैं 40 साल तक किधरे बाहर नहीं निकलिया, शाहबाद विच ही रह के गुरु की सेवा कीती। एक दफा रायपुर जिहनूं अजकल छत्तीसगढ़ की राजधानी कहिंदे ने, उहदे नेड़े बिलासपुर है, उत्थे जाण दा मौका बन गया। 500 साल गुरपुर, ये मेरा पहला मौका सी। शहर के कुछ बजुर्ग जिहड़े रोज़ कथा वार्ता सुनते सन, मैनू गड्डी ते चढ़ाउण आए। जिहड़ा डब्बा सामने आया उन्होंने चढ़ा दिता, वह डब्बा सी फौजियां दा, ते फौजी ऐन निठ के बैठे हुए सन। मैं खड़ा हो गया, उम्र भी छोटी सी, जवान सी, तगड़ा सी, खड़ा हो। किसी ने मैनू नहीं कहा बह जा, मैं खड़ा रहा। जदों करनाल दे कोल पहुंचया ते थोड़ा जा कुसमुसा अनेरा होने लगा, ते मैं रह रास्ता पाठ शुरू कर दिया। मेरे मुँहों सो दर राग आसा मैला पहला सुनदिया साल, तीन चार फौजी इधर उधर होए, कहणगे बाबा जी इत्थे बैठ के करो। बाबा तो उहो ही सी, मनुख तो उहो ही सी, पर हुण तक मैं खड़ा रहा। जदों मैं गुरु की बाणी पढ़नी शुरू की, उन्होंने मैनू सीट भी दे दिती, उन्होंने आदर भी किया। यह है सिख का वखरापन, जे असी इहनू भुला देंगे फिर तो असी आम लोगों वर्गे। जे असी अपना नितनेम, जे अपनी बाणी, जे अपनी जो गुरु ने साडी ड्यूटी लाई है उहनू करांगे, फिर गुरु अंग संग है, फिर गुरु हर वेले चेते है। सतसंगत मैं तो उतों जबलपुर उस साइड पर चले जाना सी, वह फौजी बीने और बबीने उत्थे दो स्टेशन ने, उत्थे उतरना था। इन्ने समय विच उन्होंने इन्ना आदर किया, इन्ना प्यार किया, वह कादे लई किया, गुरु की बाणी करके। गुरसिखो, गुरु की बाणी नाल जुड़े रहना, ये स्वास स्वास परमेश्वर नाल जुड़े रहना। इसे लिए असी गुरु कोल आउणा है। गुरु पातशाह कहिंदे ने आए मिल गुरसिख, आए मिल तू मेरे गुरु के प्यारे, आके मिल संगत विच बैठ। जदों तू बैठेगा फिर की होवेगा, हर किया कथा कहानियां गुरमीत सुनाइया, बलिहारी गुरे अपने गुरु को भल जाई। भाई गुरु नाल जुड़ना, गुरु की संगत विच बैठना, गुरबाणी नूं पढ़ना ते विचारना, ये संत बनन दियां सारियां जुगतियां इत्थों मिलदियां ने। जे फिर भी किसी नूं ना समझ आवे, धन गुरु तेग बहादुर जी नूं पुछ लो। मैं वेखिया कई बारी कई सिख कहिंदे ने जी साढ़े ते हाली गुरु की कृपा नहीं होई। भाई इहनूं हुज्जत ना बनाओ, यह हुज्जत है। कदे तुसी गुरु की कृपा लैण लई कुछ यतन भी कीता? कोई बीमार होवे हाय हाय करी जाए तो डॉक्टर को जावे ही ना। चलो जे डॉक्टर को चला भी जाए तो अपनी तकलीफ दस के दवाई ले आवे तो दवाई खावे ही ना, क्यों जी डॉक्टर का दोष है? कोई दवाई नहीं खाधी, जे दवाई भी खा लवे परहेज भी ना करे, बाणी भी पढ़ लवे राती बोतल भी पी लवे, दोवें कम करी जाए, दसो फिर गुरु की कृपा किवें होवेगी? परहेज तो किया ही नहीं। जिन्हां कामों तो गुरु रोकदा उन्हां तो रुकना है। जिहड़े काम गुरु साहिब करन लई कहिंदे ने ओह करने ने, बस फिर ग्रस्त विच रहिंदिआं संत बनना औखा नहीं होवेगा। धन गुरु तेग बहादुर जी फरमाते ने, गुर कृपा जेह नर को कीनी, गुर कृपा जेह नर को कीनी, तेह एह जुगत पछानी, तेह एह जुगत पछानी, गुरु ते कृपा करन लई तैयार बैठे ने, असी कृपा लैण लई तैयार नहीं है। खिमा कर, जदों गुरु का वचन नहीं मनते, जदों गुरु की आज्ञा अनुसार नहीं चलते, फिर गुरु की कृपा किवें होवेगी? गुरु जी ते कृपा करन लई तैयार ने, उते दस रहे ने, उते मार्गदर्शन कर रहे ने। गुरु का काम है प्रेरणा करनी, सिख का काम है परिश्रम करना, ते फिर गुरु का काम है प्रसाद देना, कृपा कर देनी। जेड़ा बच्चा जेड़ा स्टूडेंट मास्टर दे पढ़ाए नूं पढ़दा ही नहीं या होमवर्क करके ही नहीं आंदा, ते फिर वो आखे जी मास्टर जी मैनूं थापड़ा दे देन, शाबाश कर देन, किवें होवेगी? हाँ, असी गुरु दे दसे मार्ग ते चलीए। गुरु रामदास जी नूं पुछ के वेख लो, वो कहिंदे ने जे तुसी कुछ बनना है ते गुरसिख मीत चलो गुर चाली, गुरसिख मीत चलो गुर चाली, जो गुर कह सोई पल मानो, जो गुर कह सोई पल मानो, हर हर कथा निराली, हर हर कथा निराली, तो धन गुरु तेग बहादुर जी फरमाते ने, जिहदा गुरु दे बचना नाल प्यार हो गया उहदे ते समझ लो गुरु की कृपा हो। गुरु की कृपा का होर किस तरह प्रगटावा होवेगा? तुहाडे ते कृपा होई है, दिल्ली शहर तो बहुत वड्डा है, पर तुसी अपने रुझेव्यां विचों समां कढ के गुरु दरबार विच आए, ये उहदी कृपा है, इहनूं अपना यतन मत समझो। तो जदों तुसी इत्थों आ के जो कुछ सुनिया वह ग्रहण कर लिया, तो कर कृपा सतसंग मिलाया, कर कृपा सतसंग मिलाया, भूजी तपत घर पिर पाया, भूजी तपत घर पिर पाया, भूजी तपत। आख्या जदों कृपा करदा है वो सतसंगत विच मिला दें, सतसंगत विच मिलके जो वचन सुनते हाँ, जो विचारते हाँ, जदों असीं उसनूं मन लैंदे हाँ, बस फिर ये तपत ये विछोड़े की अग शांत हो जाती है ਔਰ ਆਪਣੇ ਘਰ ਵਿੱਚ ਬੈਠੇ ਵਾਹਿਗੁਰੂ ਜੀ ਨਾਲ ਮਿਲਾਪ ਹੁੰਦਾ। ਸਗਲ ਸਿੰਗਾਰ ਹੁਣ ਮੁਝੈ ਸੁਹਾਇਆ। ਸਤਸੰਗਤ, ਜਿਸ ਤਰ੍ਹਾਂ ਇੱਕ ਸੁਹਾਗਣ ਇਸਤਰੀ ਸ਼ਿੰਗਾਰ ਕਰਦੀ ਹੈ, ਕਾਹਦੇ ਲਈ ਕਰਦੀ? ਉਹਨੂੰ ਪੁੱਛ ਕੇ ਵੇਖ ਲਓ, ਕਹਿੰਦੀ ਮੈਂ ਆਪਣੇ ਪਤੀ ਨੂੰ ਚੰਗਾ ਲੱਗਣ ਲਈ ਕਰਦੀ ਹਾਂ, ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਲਈ ਕਰਦੀ। ਅਸੀਂ ਜੋ ਕੁਝ ਵੀ ਪਾਠ ਜਾਪ ਨਿਤਨੇਮ ਕਰਦੇ ਹਾਂ, ਕਾਹਦੇ ਲਈ ਕਰਦੇ ਹਾਂ? ਉਸ ਵਾਹਿਗੁਰੂ ਪਤੀ ਨੂੰ ਚੰਗਾ ਲੱਗਣ ਵਾਸਤੇ। ਫਿਰ ਇਹ ਸ਼ਿੰਗਾਰ ਸੋਹਣਾ ਹੋ ਗਿਆ। ਕਰ ਕਿਰਪਾ ਸਤਸੰਗ ਮਿਲਾਇਆ, ਬੂਝੀ ਤਪਤ ਘਰੇ ਪਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ। ਤੇ ਕਹੋ ਨਾਨਕ ਗੁਰ ਭਰਮ ਚੁਕਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਕਹੋ ਨਾਨਕ ਗੁਰ ਜਾਂ ਦੇਖਾਂ ਤਾਂ ਪਿਰ ਹੈ ਭਾਈ, ਜਾਂ ਦੇਖਾਂ ਤਾਂ ਪਿਰ ਹੈ ਭਾਈ, ਜਾਂ ਦੇਖਾਂ ਤਾਂ ਖੋਲਿਓ ਕਪਾਟ ਤਾਂ ਮਨ ਠਹਿਰਾਈ। ਤੋ ਸਤਸੰਗਤ, ਗੁਰੂ ਘਰ ਵਿੱਚ ਸੰਤ ਦੀ ਜੋ ਵਿਆਖਿਆ, ਜੋ ਪਰਿਭਾਸ਼ਾ, ਜੋ ਕੁਝ ਗੁਰੂ ਪਾਤਸ਼ਾਹ ਨੇ ਸਮਝਾਇਆ, ਤੁਛ ਬੁੱਧੀ ਨਾਲ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਖਿਮਾ ਕਰਨਾ, ਅੱਜ ਦੇ ਵੱਡੇ ਸੰਤਾਂ ਸਾਰੇ ਬਾਡੀਗਾਰਡ ਲੈ ਕੇ ਫਿਰਦੇ ਨੇ, ਨਾਲ ਬੰਦੂਕਾਂ ਵਾਲੇ ਫਿਰਦੇ ਨੇ, ਇੰਨਾ ਡਰ ਹੈ ਉਹਨਾਂ ਨੂੰ। ਸਾਡਾ ਸਤਿਗੁਰੂ ਕਹਿੰਦਾ ਨਾ ਭਾਈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਕਿਸੇ ਬਾਡੀਗਾਰਡ ਦੀ ਲੋੜ ਨਹੀਂ, ਸਾਡਾ ਤਾਂ ਵਾਹਿਗੁਰੂ ਬਾਡੀਗਾਰਡ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾਇਮ ਤਰਜਾਮੀ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤ ਦ੍ਰਿੜਾਇਆ। ਇਹ ਸੰਤ ਦੇ ਸੰਬੰਧ ਵਿੱਚ ਜੋ ਗੁਰੂ ਪਾਤਸ਼ਾਹ, ਕਿਉਂਕਿ ਦਾਸ 3 ਵਜੇ ਤੋਂ ਇਸ ਕਾਰਜ ਲਈ ਜੁੜ ਗਿਆ, ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਉਹਨਾਂ ਨੇ ਜੋ ਬਖਸ਼ਿਸ਼ ਕੀਤੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ, ਅਤੇ ਜੋ ਸਲੋਕ ਤੁਹਾਡੇ ਸਾਹਮਣੇ ਹੈ ਇਹਨੂੰ ਸਦਾ ਚੇਤੇ ਰੱਖਿਆ। ਨਾ ਅਸੀਂ ਕਿਸੇ ਸੰਤ ਦਾ ਵਿਰੋਧ ਕਰਨ ਵਾਲੇ ਹਾਂ, ਨਾ ਸਾਨੂੰ ਕਿਸੇ ਨਾਲ ਕੋਈ ਵੈਰ ਹੈ। ਬਈ ਗੱਲ ਤਾਂ ਇਹ ਹੈ ਕਿ ਅਸੀਂ ਕਿਸੇ ਗਲਤ ਬੰਦੇ ਕੋਲ ਨਹੀਂ ਫਸਣਾ। ਮੈਨੂੰ ਕਈ ਲੋਕਾਂ ਨੇ ਜੀ ਫਲਾਣਾ ਬੜਾ ਠੱਗ ਹੈ, ਮੈਂ ਕਿਹਾ ਜੀ ਤੁਸੀਂ ਵੀ ਤਾਂ ਠੱਗੇ ਗਏ, ਅਤੇ ਤੁਹਾਡੇ ਵਿੱਚ ਵੀ ਕਮੀ ਹੈ ਨਾ ਕੋਈ। ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਬਹੁਤ ਸਾਰੇ ਫੋਨ ਐਸੇ ਪ੍ਰੇਮੀਆਂ ਦੇ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਜਗਿਆਸਾ ਤਾਂ ਹੈ, ਪਰ ਉਹ ਚਾਹੁੰਦੇ ਨੇ ਕਿ ਜਿਹੜੀ ਸਾਡੀ ਗੱਲ ਹੈ ਉਹ ਸਟੇਜ 'ਤੇ ਕਹੋ। ਐਸਾ ਮੁਸ਼ਕਲ ਹੈ, ਕਿਉਂ? ਜੋ ਗੁਰੂ ਕਾ ਸ਼ਬਦ ਹੈ ਉਹਨੂੰ ਦੇਣਾ ਛੱਡ ਅਤੇ ਹੋਰ ਗੱਲਾਂ ਕਰਨੀਆਂ, ਇਹ ਮੇਰੀ ਬਿਰਤੀ ਦੇ ਸੁਭਾਵ ਦੇ ਬਿਲਕੁਲ ਉਲਟ ਹੈ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ, ਮੈਂ ਤਾਂ ਉਸ ਦਾਇਰੇ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਾਂਗਾ। ਤੋ ਅੱਜ ਦਾ ਇਹ ਸਲੋਕ ਹੀ ਆਪਾਂ ਨੇ ਵਿਚਾਰਿਆ, ਜਿਨ੍ਹਾਂ ਸਾਸ ਗਿਲਾਸ ਨ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਹਾਲੀ ਬਹੁਤ ਸਾਰਾ ਸਮਾਂ ਚਾਹੀਦਾ। ਇੱਥੇ ਉਹਨਾਂ ਸੰਤਾਂ ਦੀ ਬਾਣੀ ਹੈ ਜਿਹੜੇ ਸੰਤ ਕਿਰਤ ਵੀ ਕਰਦੇ ਸਨ। ਹਾਂ, ਕਈਆਂ ਨੂੰ ਉਹਨਾਂ ਦੀ ਕਿਰਤ ਨਾਲ ਥੋੜ੍ਹਾ ਜਿਹਾ ਉਲਾਂਭਾ ਵੀ ਸੀ, ਜਿਵੇਂ ਭਗਤ ਨਾਮਦੇਵ ਅਤੇ ਤਰਲੋਚਨ ਜੀ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ। ਤਰਲੋਚਨ ਜੀ ਬ੍ਰਾਹਮਣ ਸਨ, ਨਾਮਦੇਵ ਜੀ ਛੀਂਬੇ ਸਨ, ਪਰ ਮਿੱਤਰ ਸਨ, ਭਗਤੀ ਦੇ ਮਿੱਤਰ ਸਨ ਅਤੇ ਰਲ ਕੇ ਭਗਤੀ ਦੀਆਂ ਵਿਚਾਰਾਂ ਕਰਦੇ ਸਨ। ਇੱਕ ਦਿਨ ਤਰਲੋਚਨ ਜੀ ਆਏ, ਨਾਮਦੇਵ ਜੀ ਆਪਣੇ ਕੰਮ ਲੱਗੇ ਹੋਏ ਸਨ। ਤਰਲੋਚਨ ਜੀ ਕਹਿਣ ਲੱਗੇ, ਨਾਮਾ ਮਾਇਆ ਮੋਹਿਆ, ਕਹਿ ਤਰਲੋਚਨ ਮੀਤ, ਕਾਹੇ ਛੀਪੋ ਛਾਏ ਲੈ, ਰਾਮ ਨਾ ਲਾਵੋ ਚੀਤ। ਤਰਲੋਚਨ ਜੀ ਨੇ ਕਿਹਾ, ਨਾਮਿਆ ਮੈਨੂੰ ਲੱਗਦਾ ਤੈਨੂੰ ਮਾਇਆ ਨੇ ਮੋਹ ਲਿਆ, ਤੂੰ ਮਾਇਆ ਵਿੱਚ ਫਸ ਗਿਆ ਹੈ, ਹਰ ਵੇਲੇ ਤੂੰ ਕੱਪੜੇ ਛੇਪਦਾ ਰਹਿ, ਕਦੇ ਰੱਬ ਦੀ ਭਗਤੀ ਵੀ ਤਾਂ ਕਰਿਆ ਕਰ, ਧਿਆਨ ਦੇਣਾ। ਕਈਆਂ ਨੂੰ ਟਪਲਾ ਲੱਗ ਜਾਂਦਾ, ਪਰ ਗੁਰਬਾਣੀ ਨੂੰ ਪੜ੍ਹੀਏ ਸੰਗੋ ਭਾਂਗ ਸਮਝੀਏ ਤੇ ਕੋਈ ਟਪਲਾ ਨਹੀਂ। ਨਾਮਾ ਮਾਇਆ ਮੋਹਿਆ ਕਹਿ ਤਿਲੋ ਚਨਮੀਤ, ਕਾਹੇ ਛੀਪੋ ਛਾਏ ਲੈ ਰਾਮ ਨ ਲਾਭ ਉਚੀਤ। ਤੇ ਨਾਮਦੇਵ ਜੀ ਨੇ ਪਤਾ ਕੀ ਕਿਹਾ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿਰਤ ਵੀ ਕਰ ਤੇ ਨਾਮ ਵੀ ਜਪ। ਤੋ ਸਤਸੰਗਤ, ਕੱਲ੍ਹ ਮੈਨੂੰ ਬਜ਼ੁਰਗਾਂ ਨੇ ਇੱਕ ਇਸ਼ਤਿਹਾਰ ਦਿੱਤਾ ਅਤੇ ਅਨਾਊਂਸ ਵੀ ਹੋਇਆ ਕਿ ਅੱਜ 1984 ਦਾ ਉਹ ਸਾਕਾ ਜਿਹੜਾ ਬੜਾ ਦੁਖਦਾਈ, ਜਿਹਦਾ ਜ਼ਖਮ ਅੱਜ ਤੀਕਰ ਕੌਮ ਦੇ ਹਿਰਦੇ ਵਿੱਚ ਹੈ ਅਤੇ ਰਵੇ। ਕਿਉਂ? ਆਪਣੀ ਹੀ ਸਰਕਾਰ ਨੇ ਆਪਣੇ ਹੀ ਫੌਜੀ ਸਾਧਨਾਂ ਨਾਲ ਕੌਮ ਦੇ ਉਸ ਅਸਥਾਨ ਨੂੰ ਜਿੱਥੇ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਹੋਈਆਂ ਸਨ, ਉੱਥੇ ਹਮਲਾ ਕੀਤਾ, ਟੈਂਕ ਚਾੜੇ, ਬੰਬ ਮਾਰੇ, ਗੋਲੀਆਂ ਚਲਾਈਆਂ ਔਰ ਉਹਨਾਂ ਹਜ਼ਾਰਾਂ ਬੇਗੁਨਾਹਾਂ ਦਾ ਖੂਨ ਡੋਲਿਆ। ਇਹ ਦਿਨ ਸਾਡੇ ਲਈ ਸਦਾ ਹੀ ਇੱਕ ਉਸ ਰਿਸ਼ਤੇ ਜ਼ਖਮ ਵਾਂਗੂ ਹੈ ਜਿਸ ਦੇ ਉੱਤੇ ਮਲਮ ਲਾਉਣ ਦਾ ਯਤਨ ਨਹੀਂ ਕੀਤਾ। ਪਰ ਇਹ ਵੀ ਯਾਦ ਰੱਖੋ, ਸ਼ਹੀਦਾਂ ਨੂੰ ਕਦੇ ਭੁੱਲਣਾ ਨਹੀਂ, ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ। ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਦੀ ਮੌਤ, ਉਹਨਾਂ ਦਾ ਡੁੱਲਿਆ ਹੋਇਆ ਖੂਨ ਸਦਾ ਹੀ ਸਾਨੂੰ ਜਾਗਦਾ ਰੱਖਦਾ ਹੈ। ਇਸੇ ਲਈ ਕਿਸੇ ਸਿਆਣੇ ਨੇ ਕਿਹਾ, ਡੁੱਲਦਾ ਜਾਂ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਲੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਮੈਂ ਉਹਨਾਂ ਬੇਗੁਨਾਹਾਂ ਨੂੰ ਜਿਨ੍ਹਾਂ ਦਾ ਖੂਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਡੋਲਿਆ ਗਿਆ ਉਹਨਾਂ ਦੀ ਯਾਦ ਵਿੱਚ ਸੀਸ ਨਵਾਉਂਦਾ ਹਾਂ ਅਤੇ ਅੱਗੋਂ ਲਈ ਅਰਦਾਸ ਕਰਦਾ, ਸਾਡੀ ਸਮੇਂ ਦੀ ਸਰਕਾਰ ਨੂੰ ਸਮਤ ਬਖਸ਼ੇ, ਉਹ ਇਹੋ ਜਿਹੇ ਕਾਰਨਾਮੇ ਨਾ ਕਰਿਆ ਕਰਨ। ਹਾਂ, ਕੋਈ ਗਨੀਮ ਕੋਈ ਸਾਡੇ 'ਤੇ ਬਾਹਰੋਂ ਚੜ੍ਹਾਈ ਕਰਕੇ ਆਉਂਦਾ, ਸਾਡੇ ਦੇਸ਼ ਦੇ ਧਨ ਮਾਲ ਨੂੰ ਖਤਰਾ ਪੈਦਾ ਕਰਦਾ, ਉਹਦੇ ਲਈ ਤਾਂ ਅਸੀਂ ਕੁਝ ਕਰੀਏ, ਪਰ ਆਹ ਜੋ ਕੁਝ ਕੀਤਾ ਗਿਆ ਇਹ ਸਦਾ ਹੀ ਮੱਥੇ 'ਤੇ ਕਲੰਕ ਰਹੇਗਾ। ਉਹਨਾਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਕਿਉਂਕਿ ਉਹਨਾਂ ਨੇ ਆਪਣੇ ਪਿਤਾ ਦੇ, ਗੁਰੂ ਦੇ ਸ਼ਹੀਦੀ ਪੁਰਬ ਨੂੰ ਮਨਾਉਂਦਿਆਂ ਇਸ ਤਰ੍ਹਾਂ ਗੁਨਾਹ ਕੋਈ ਨਾ ਹੁੰਦਿਆਂ ਗੋਲੀਆਂ ਨਾਲ ਭੁੰਨੇ ਗਏ। ਇਹ ਸਾਡੇ ਲਈ ਦੁਖਦਾਈ ਘਟਨਾ ਹੈ। ਮੈਂ ਬਹੁਤਾ ਕੁਝ ਨਾ ਕਹਿੰਦਿਆਂ ਇੱਥੇ ਹੀ ਵਿਚਾਰ ਸੰਕੋਚਦਾ, ਇਹ ਪੰਗਤੀਆਂ ਯਾਦ ਰੱਖਿਓ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।